ਆਵੋ ਭੈਣੇ ਗਲ ਮਿਲੋ ਅੰਕ ਸਹੇਲੜੀਆਂ, ਆ ਵੀਣਾ ਸੁਰ ਛੇੜ ਸੁਹਾਵੀ ਦਿਲ ਨੂੰ ਜੋ ਧੋ ਦੇਵੇ, ਪ੍ਰੇਮ ਮੀਂਡ ਦੀਆਂ ਖਿੱਚਾਂ ਮਾਰੇ ਚਰਨਾਟਾਂ ਚਰਨੇਵੇ, ਫਰਸ਼ਾਂ ਤੇ ਰੁਲ ਰਹੀਆਂ ਸੁਰਤਾਂ ਚਾਹ ਆਪਣੇ ਲੜ ਲਾਵੇ, ਲਹਿ ਉੱਡੇ ਅਰਸ਼ਾਂ ਨੂੰ ਨਾਲੇ ਚਰਨ ਸ਼ਰਨ ਵਿੱਚ ਮੇਵੇ। ਭਾਈ ਗੁਰਦਾਸ ਜੀ ਲਿਖਦੇ ਹਨ, ਮਾਲੋ ਮਾਂਗਾ ਸਿੱਖ ਦੋਏ ਗੁਰਬਾਣੀ ਰਸ ਰਸਕ ਬਿਲਾਸੀ। ਇਹਨਾਂ ਦੇ ਕੀਰਤਨ ਕਥਨ ਦਾ ਅਸਰ, ਭਾਈ ਮਨੀ ਸਿੰਘ ਜੀ ਐਉਂ ਲਿਖਦੇ ਹਨ ਕਿ ਭਾਈ ਮਾਲੋ ਪੋਥੀ ਗੁਰੂ ਕੀ ਬਾਣੀ ਦੀ ਕਥਾ ਕਰੇ ਤੇ ਭਾਈ ਮਾਂਗਾ ਸਨਮੁੱਖ ਬੈਠ ਕੇ ਸਭ ਇੰਦਰੀਆਂ ਤੇ ਮਨ ਨੂੰ ਸੰਕੋਚ ਕੇ ਸੁਣੇ ਤੇ ਦੋਨੋਂ ਮਿਲ ਕੇ ਫੇਰ ਕੀਰਤਨ ਕਰਨ ਤਾਂ ਉਹਨਾਂ ਦੀ ਰਸਨਾ ਥੀ ਐਸਾ ਸਭ ਸਿੱਖਾਂ ਨੂੰ ਰਸ ਆਵੇ ਤਾਂ ਜੇ ਕੋਈ ਸੁਣੇ ਸਭ ਪਾਪਾਂ ਦਾ ਤਿਆਗ ਕਰਨ ਤੇ ਧਰਮ ਦੀ ਕਿਰਤ ਕਰਕੇ ਵੰਡ ਖਾਵਣ ਤੇ ਆਏ ਗਏ ਸਾਧਾਂ ਸੰਤਾਂ ਦੀ ਟਹਿਲ ਕਰਨ। ਸਾਰੇ ਦੇਸ਼ ਦਾ ਕਲਿਆਣ ਹੋਇਆ। ਇਹ ਸੀ ਫਲ ਜੋ ਮਾਲੋ ਮਾਂਗੇ ਦੀ ਕਥਾ ਤੇ ਕੀਰਤਨ ਨੂੰ ਪੈਂਦਾ ਸੀ। ਸੋ ਕਥਾ ਕੀਰਤਨ ਵਾਲੇ ਐਸੇ ਚਾਹੀਏ, ਇਹ ਦੋਏ ਸੱਜਣ ਸ੍ਰੀ ਗੁਰੂ ਨਾਨਕ ਦੇਵ ਜੀ ਪਾਸ ਆਏ ਸਨ ਤੇ ਆ ਕੇ ਹੱਥ ਬੰਦ ਅਰਦਾਸ ਬਖਾਨੀ, ਕਰੋ ਕਿਰਪਾ ਸ੍ਰੀ ਗੁਰ ਗੁਣ ਗੁਣ ਖਾਨੀ, ਨਿਜ ਮੁੱਖ ਸੋ ਉਪਦੇਸ਼ ਕਰੀਜੈ, ਜਹ ਤੇ ਜਨਮ ਮਰਨ ਕੱਟ ਦੀਜੈ। ਇਹ ਬੇਨਤੀ ਸੁਣ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਬੋਲੇ, ਭਾਈ ਤਪ ਕਰੋ, ਤਪ ਬਿਨਾਂ ਮੈਲ ਨਹੀਂ ਲੈਂਦੀ। ਉਹਨਾਂ ਅਦਬ ਨਾਲ ਪੁੱਛਿਆ, ਹੇ ਜਗਤ ਦੇ ਨਿਸਤਾਰਾ ਕਰਨ ਵਾਲੇ ਦਾਤੇ, ਤਪ ਦੀ ਜਾਚ ਦੱਸੋ ਕਿ ਕੀਕਣ ਕਰੀਦਾ ਹੈ। ਸ੍ਰੀ ਗੁਰੂ ਜੀ ਬੋਲੇ, ਭਾਈ ਤਪ ਕਈ ਪ੍ਰਕਾਰ ਦਾ ਹੈ, ਤੁਸੀਂ ਸੁਣ ਲਓ ਤੇ ਫੇਰ ਚੁਣੋ। ਉਹ ਬੋਲੇ, ਕਿਰਪਾ ਕਰੋ। ਤਾਂ ਬਾਬਾ ਜੀ ਬੋਲੇ, ਜਲ ਹੇਵਣਾ, ਅਗਨ ਤਪਣੀ, ਮ੍ਰਿਤ ਰੱਖਣੇ, ਠੰਡ ਗਰਮੀ ਸਹਾਰਨੀ, ਪੁੱਠੇ ਲਟਕਣਾ, ਖੜੇ ਰਹਿਣਾ, ਖਾਣ ਪਾਣ ਕੰਧ ਮੂਲ ਦਾ ਕਰਨਾ, ਬਣਾ ਵਿੱਚ ਰਹਿਣਾ, ਤੀਰਥਾਂ 'ਤੇ ਭਰਮਣਾ, ਇਹ ਹਨ ਕਠਨ ਤਪ। ਇਹਨਾਂ ਨਾਲ ਮਨ ਨੂੰ ਤੇ ਦੇਹ ਨੂੰ ਮਾਰੀਦਾ ਹੈ। ਦੂਸਰਾ ਹੋਰ ਤਪ ਹੈ, ਇੰਦਰੀਆਂ ਨੂੰ ਇਕਾਗਰਤਾ ਦੇ ਸਾਧਨਾ ਨਾਲ ਸਿਥਲ ਕਰ ਦੇਣਾ। ਇਸ ਲਈ ਯੋਗ ਦੇ ਕਰਮ ਨੇਤੀ, ਧੋਤੀ, ਨੌਲੀ, ਫਿਰ ਪ੍ਰਾਣਾਯਾਮ ਆਦਿਕ ਕਰੀਦੇ ਹਨ। ਇਹਨਾਂ ਲਈ ਸੰਸਾਰ ਤੋਂ ਕੁਛ ਵੱਖਰੇ ਰਹਿਣ ਦੀ ਵੀ ਲੋੜ ਹੈ। ਤੀਸਰੇ ਹੈ ਕਥਾ ਕੀਰਤਨ ਵਿੱਚ ਰਹਿਣਾ, ਬਾਣੀ ਪੜ੍ਹਨੀ ਵਿਚਾਰਨੀ, ਬਾਣੀ ਦਾ ਕੀਰਤਨ ਕਰਨਾ ਸੁਣਨਾ, ਬਾਣੀ ਵਿੱਚ ਆਏ ਹੁਕਮਾਂ 'ਤੇ ਟੁਰਨਾ। ਸੋ ਪਹਿਲਾ ਤਪ ਬਹੁਤ ਕਠਿਨ ਹੈ। ਦੂਸਰਾ ਕਠਿਨ ਹੈ, ਤੀਸਰਾ ਸੁਗਮ ਹੈ। ਸੋ ਪਹਿਲਾ ਤਪ ਜੋ ਬਹੁਤ ਕਠਿਨ ਹੈ, ਉਸ ਦਾ ਫਲ ਥੋੜ੍ਹਾ ਹੈ। ਦੂਜਾ ਜੋ ਕਠਿਨ ਹੈ, ਉਸ ਦਾ ਫਲ ਉਸ ਤੋਂ ਵਧੇਰੇ ਹੈ। ਤੀਸਰਾ ਜੋ ਤਪ ਸੁਗਮ ਹੈ, ਉਸ ਦਾ ਫਲ ਸਭ ਤੋਂ ਹੀ ਵਧੇਰਾ ਹੈ। ਤਾਂ ਮਾਲੋ ਨੇ ਅਦਬ ਨਾਲ ਆਖਿਆ, ਸ੍ਰੀ ਮਹਾਰਾਜ ਜੀਓ, ਲੋਕੀ ਤਾਂ ਆਖਦੇ ਹਨ ਕਿ ਜੇਹੀ ਮਿਹਨਤ ਤੇਹਾ ਫਲ, ਜੇਹੀ ਵੱਡੀ ਮਜ਼ੂਰੀ ਤੇਹੀ ਵੱਡੀ ਉਸ ਦੀ ਉਜਰਤ। ਤੁਸਾਂ ਬਚਨ ਕੀਤਾ ਹੈ ਕਿ ਵੱਡੀ ਮਿਹਨਤ ਦਾ ਮੁੱਲ ਥੋੜ੍ਹਾ ਅਤੇ ਥੋੜ੍ਹੀ ਮਿਹਨਤ ਦਾ ਮੁੱਲ ਬਹੁਤਾ। ਇਹ ਗੱਲ ਨਹੀਂ ਸਮਝ ਪਈ, ਕਿਰਪਾ ਕਰਕੇ ਸਮਝਾ ਦਿਓ। ਤਾਂ ਬਚਨ ਹੋਇਆ, ਭਾਈ ਦੇਖੋ, ਲੱਕੜਹਾਰੇ ਲੱਕੜਾਂ ਲਿਆਉਂਦੇ ਅਤੇ ਪਾਂਡੀ ਪੰਡਾਂ ਢੋਂਦੇ ਹਨ, ਮਿਹਨਤ ਬਹੁਤੀ ਕਰਦੇ ਹਨ, ਮਜ਼ੂਰੀ ਘੱਟ ਪਾਉਂਦੇ ਹਨ। ਜੋ ਲੂਣ ਤੇਲ ਦੀ ਹੱਟੀ ਪਾਉਂਦੇ ਹਨ, ਉਹਨਾਂ ਦੀ ਮਿਹਨਤ ਉਹਨਾਂ ਤੋਂ ਘੱਟ ਹੈ ਪਰ ਖੱਟੀ ਵਧੇਰੇ ਮਿਲਦੀ ਹੈ। ਇਸੇ ਤਰ੍ਹਾਂ ਬਜਾਜ ਅਤੇ ਸਰਾਫ ਮਜ਼ੂਰੀ ਘੱਟ ਕਰਦੇ ਹਨ, ਨਫ਼ਾ ਵਧੇਰੇ ਪਾਉਂਦੇ ਹਨ। ਅਤੇ ਜਵਾਹਰੀ ਤਾਂ ਅੱਤ ਘੱਟ ਮਿਹਨਤ ਕਰਦੇ ਹਨ ਪਰ ਨਫ਼ੇ ਦੀ ਪ੍ਰਾਪਤੀ ਬਹੁਤੀ ਹੁੰਦੀ ਹੈ। ਤਿਵੇਂ ਉੱਪਰਲੇ ਤਪ ਸਮਝ ਲਓ, ਇੱਕ ਤਪ ਦਾ ਅਸਰ ਦੇਹੀ 'ਤੇ ਹੁੰਦਾ ਹੈ ਪਰ ਇਸ ਦਾ ਅਸਰ ਮਨ ਅਤੇ ਬੁੱਧ ਉੱਤੇ ਹੁੰਦਾ ਹੈ। ਦੇਹ ਸਿਥਲ ਕਰਨੀ, ਇੰਦਰੀ ਸਿਥਲ ਕਰਨੇ ਬੜੇ ਕਠਿਨ ਕੰਮ ਹਨ, ਪਰ ਜੇ ਕੋਈ ਵਾਸ਼ਨਾ ਨੂੰ ਰੋਕੇ ਅਤੇ ਦੇਹ ਇੰਦਰੇ ਇਸ ਦੇ ਮਗਰ ਲਾ ਲਵੇ ਤਾਂ ਨਫ਼ਾ ਬਹੁਤਾ ਹੁੰਦਾ ਹੈ। ਸਭ ਤੋਂ ਉੱਤਮ ਮਨ ਦਾ ਵਸੀਕਾਰ ਹੈ। ਇਸ ਪਰ ਨਿਰੰਕਾਰ ਦੀ ਭਗਤੀ ਉਪਾਸ਼ਨਾ ਦ੍ਰਿੜ ਕਰਨੀ ਹੈ। ਇਸੇ ਕਰਕੇ ਤੁਸੀਂ ਬਾਣੀ ਪੜ੍ਹੋ, ਬਾਣੀ ਵਿਚਾਰੋ, ਬਾਣੀ ਦਾ ਕੀਰਤਨ ਕਰੋ ਅਤੇ ਜੋ ਬਾਣੀ ਆਖੇ ਕਮਾਓ। ਤੁਹਾਡੇ ਮਨ ਤੋਂ ਮੈਲ ਛੇਤੀ ਉਤਰੇਗੀ, ਤੁਸੀਂ ਭਲੇ ਹੋ ਜਾਓਗੇ ਅਤੇ ਭਲਿਆਈ ਕਰੋਗੇ। ਫਿਰ ਸਿਰ ਭਲਿਆਈਆਂ ਦੇ ਭਲਿਆਈ ਪ੍ਰੇਮਾ ਭਗਤੀ ਉਪਜੇਗੀ, ਉਹ ਮੇਲ ਲਏਗੀ ਸੁਗਮ ਹੀ ਸੰਸਾਰ ਦੇ ਮਾਲਕ ਨਾਲ। ਇਸ ਤਰ੍ਹਾਂ ਸਤਿਗੁਰੂ ਦਾ ਉਪਦੇਸ਼ ਸੁਣ ਕੇ ਮਾਲੋ ਅਤੇ ਮਾਂਗੋ ਲੱਗ ਪਏ ਅਤੇ ਇੱਥੇ ਅਪੜੇ ਕਿ ਉਹਨਾਂ ਦਾ ਆਪਣਾ ਵੀ ਉਧਾਰ ਹੋਇਆ ਅਤੇ ਉਹਨਾਂ ਨੇ ਦੂਜਿਆਂ ਦਾ ਵੀ ਕਲਿਆਣ ਕੀਤਾ। ਇੱਕ ਤਾਂ ਗੁਰੂ ਨਾਨਕ ਦੀ ਮਿਹਰ ਇਹਨਾਂ 'ਤੇ ਹੋ ਗਈ, ਦੂਜੇ ਉਹਨਾਂ ਨੇ ਬਚਨ ਮੰਨ ਕੇ ਅਮਲ ਕੀਤਾ। ਅਮਲ ਕੀ ਸੀ? ਬਾਣੀ ਦਾ ਅਭਿਆਸ, ਨਿਤ ਪ੍ਰਤੀ ਬਾਣੀ ਪੜ੍ਹਨੀ ਅਤੇ ਵਿਚਾਰਨੀ। ਸਾਧ ਸੰਗਤ ਜੀ, ਤੁਸੀਂ ਵੀ ਇਕਾਂਤ ਬੈਠ ਕੇ ਪਾਠ ਕਰਿਆ ਅਤੇ ਵਿਚਾਰਿਆ ਕਰੋ, ਫਿਰ ਬਾਣੀ ਜੋ ਕਹਿੰਦੀ ਹੈ ਉਸ 'ਤੇ ਅਮਲ ਕਰਿਆ ਕਰੋ। ਬਾਣੀ ਕਹਿੰਦੀ ਹੈ ਦੇਹ ਨੂੰ ਮਾੜਿਆਂ ਕਰਮਾਂ ਤੋਂ ਬੰਨ੍ਹ ਕੇ ਰੱਖੋ। ਬਾਣੀ ਕਹਿੰਦੀ ਹੈ ਮਨ ਜੋ ਧਾਵੇ ਤੋਂ ਵਰਜੋ, ਪੁੰਨਾ ਧਾਵੇ ਤਾਂ ਪੁੰਨਾ ਵਰਜ ਕੇ ਰੱਖੋ। ਵਰਜਦਿਆਂ ਵਰਜਦਿਆਂ ਤੁਹਾਡੇ ਵਰਜਨ ਦੀ ਤਾਕਤ ਵੱਧ ਜਾਏਗੀ ਅਤੇ ਵਰਜੀਣ ਵਾਲਾ ਮਨ ਵੱਸ ਹੋ ਜਾਏਗਾ। ਮਨ ਜਦ ਵੱਸ ਹੋ ਟੁਰਿਆ, ਇੰਦਰੇ ਆਪੇ ਧਾ ਕੇ ਆਪਣੇ ਭੋਗਾਂ ਕੋਲ ਨਹੀਂ ਜਾਵਣਗੇ। ਜਦ ਇੰਦਰੇ ਵੱਸ ਹੋ ਗਏ, ਸਰੀਰ ਵੱਸ ਹੋ ਗਿਆ, ਫਿਰ ਇਸ ਸਰੀਰ ਨੂੰ ਦੁੱਖ ਦੇਣ ਦੀ ਕੀ ਲੋੜ ਹੈ? ਮਨੁੱਖ ਦਾ ਵੱਡਾ ਦੁੱਖ ਇਹ ਹੈ ਕਿ ਮਨ ਧਾਮਦਾ ਹੈ, ਖਿੰਡਦਾ ਹੈ। ਹੁਣ ਜਦ ਬਾਣੀ ਦਾ ਦੂਸਰਾ ਹੁਕਮ ਮੰਨੋ, ਨਾਮ ਜਪੋ, ਤਾਂ ਇਹ ਦੁੱਖ ਵੀ ਦੂਰ ਹੁੰਦਾ ਹੈ। ਇਸ ਦੇ ਦੋ ਪੱਖ ਹਨ। ਇੱਕ ਤਾਂ ਬਾਣੀ ਦਾ ਪਾਠ ਆਪਣੇ ਕਲਿਆਣ ਲਈ ਕਰਨਾ, ਬਾਣੀ ਵਾਸ਼ਨਾ ਨੂੰ ਰੋਕਣ ਵੱਲ ਅਤੇ ਵੱਸ ਵਿੱਚ ਕਰਨ ਵੱਲ ਲਾਵੇਗੀ। ਬਾਣੀ ਸਿਫਤ ਅਤੇ ਸਲਾਹ ਨਾਲ ਤੁਹਾਡੇ ਅੰਦਰ ਵਾਹਿਗੁਰੂ ਦਾ ਪ੍ਰੇਮ ਪੈਦਾ ਕਰੇਗੀ, ਪਰਮੇਸ਼ਵਰ ਨਾਲ ਪ੍ਰੇਮ ਦੀ ਰੰਗਣ ਉਪਜਾਵੇਗੀ। ਦੂਸਰੇ ਵਾਹਿਗੁਰੂ ਨਾਮ ਦਾ ਜਪਣਾ, ਪਰ ਇਹ ਮਨੋਰਥ ਧਾਰ ਕੇ ਜਪਣਾ ਕਿ ਇਹ ਨਾਮ ਸਾਈਂ ਮਾਲਕ ਦਾ ਲਖਾਇਕ ਹੈ। ਇਸ ਨਾਲ ਸਾਡੇ ਅੰਦਰ ਮਾਲਕ ਦੀ ਯਾਦ ਨੇ ਵਸਣਾ ਹੈ। ਜਦੋਂ ਯਾਦ ਪੱਕ ਜਾਏਗੀ ਤਦੋਂ ਸਾਈਂ ਅਤੇ ਸਾਡੇ ਵਿੱਚੋਂ ਭੁੱਲ ਦੀ ਵਿੱਚ ਕੱਟ ਜਾਏਗੀ। ਫਿਰ ਵਾਹਿਗੁਰੂ ਦੀ ਪਵਿੱਤਰਤਾ, ਉਸ ਦੇ ਉੱਚ ਗੁਣ, ਪ੍ਰੇਮ ਆਦਿ ਸਾਡੇ ਵਿੱਚ ਪ੍ਰਵੇਸ਼ ਕਰਨਗੇ। ਇੱਥੋਂ ਤਾਈਂ ਕਿ ਸਾਈਂ ਸਾਡੇ ਵਿੱਚ ਪ੍ਰਤੀਬਿੰਬਤ ਹੋਵੇਗਾ। ਦੇਖੋ, ਜੋ ਕੁਛ ਕੋਈ ਚਿਤਵੇ ਉਹ ਕੁਛ ਹੋ ਜਾਂਦਾ ਹੈ। ਚੋਰ ਪਹਿਲਾਂ ਚੋਰੀ ਚਿਤਵਦਾ ਹੈ ਤਾਂ ਚੋਰੀ ਦਾ ਅਮਲ ਕਰਦਾ ਹੈ, ਅਮਲ ਕਰ ਕਰਕੇ ਚੋਰ ਰੂਪ ਹੋ ਜਾਂਦਾ ਹੈ। ਤਿਵੇਂ ਗੁਣ ਦੇ ਸਾਗਰ, ਪ੍ਰੇਮ ਸਮੁੰਦਰ, ਵਾਹਿਗੁਰੂ ਜੀ ਦਾ ਚਿੰਤਨ ਆਪਣਾ ਉੱਤਮ ਅਸਰ ਕਰਦਾ ਹੈ। ਪਹਿਲਾਂ ਬਾਣੀ ਨਾਲ ਪ੍ਰੇਮ ਪਾਇਆ ਤਾਂ ਬਾਣੀ ਨੇ ਮਨ ਵਿੱਚ ਪਿਆਰ ਪੈਦਾ ਕੀਤਾ। ਇਸ ਚਾਹ ਤੋਂ ਬਾਣੀ ਨੇ ਨਾਮ ਦਾ ਰਸਤਾ ਦਿੱਤਾ। ਨਾਮ ਯਾਦ ਬਣ ਗਿਆ। ਯਾਦ ਪ੍ਰੇਮ ਦਾ ਇੱਕ ਰੂਪ ਹੈ। ਪ੍ਰੇਮ ਹੀ ਮੇਲਣਹਾਰ ਹੈ। ਇੱਟਾਂ ਨੂੰ ਚੂਣ ਜੋੜਨਾ ਹੈ, ਲੱਕੜੀ ਨੂੰ ਸ੍ਰੇਸ਼ ਜੋੜਦੀ ਹੈ। ਇੱਟਾਂ ਨੂੰ ਚੂਣ ਜੋੜਦਾ ਹੈ, ਲੱਕੜੀ ਨੂੰ ਸ੍ਰੇਸ਼ ਜੋੜਦੀ ਹੈ। ਰੂਹ ਨਾਲ ਜੋੜਨ ਵਾਲਾ ਮਸਾਲਾ ਪ੍ਰੇਮ ਹੈ। ਹਾਂ, ਪ੍ਰੇਮ ਹੈ ਉਹ ਜੋੜਨਹਾਰ ਸੱਤਿਆ ਜੋ ਜੀਵ ਰੂਪੀ ਰੂਹ ਨੂੰ ਪਰਮਾਤਮਾ ਰੂਪੀ ਮਹਾਨ ਰੂਹ ਨਾਲ ਜੋੜਦਾ ਹੈ। ਸਾਡੇ ਸਤਿਗੁਰਾਂ ਨੇ ਸਭ ਤੋਂ ਉੱਤਮ ਮਾਰਗ ਰੱਖਿਆ ਹੈ ਵਿਸਮਾਦ ਦਾ। ਜਪਜੀ ਵਿੱਚ ਸਤਿਗੁਰ ਨੇ ਸਾਰੇ ਤਰੀਕੇ ਸਚਿਆਰ ਹੋਣ ਦੇ ਖੰਡ ਕੇ ਆਪਣਾ ਤਰੀਕਾ ਦੱਸਿਆ ਸੀ, ਹੁਕਮ ਰਜਾਈ ਚੱਲਣਾ। ਅਤੇ ਹੁਕਮ ਰਜਾਈ ਚੱਲਣ ਦਾ ਗੁਰਬਾਣੀ ਵਿੱਚ ਇਹ ਤਰੀਕਾ ਦੱਸਿਆ ਹੈ, ਸਿਫਤ ਸਲਾਹ ਹੁਣ ਤੇਰਾ ਹੁਕਮ ਰਜਾਈ। ਅਤੇ ਸਿਫਤ ਸਲਾਹ ਲੈ ਜਾਂਦਾ ਹੈ ਵਿਸਮਾਦ ਵਿੱਚ, ਅਤੇ ਵਿਸਮਾਦ ਰਜਾਈ ਵਿੱਚ। ਇਹ ਹੈ ਪ੍ਰੇਮ ਦੀ ਅਵਧੀ। ਵਿਸਮਾਦ ਦਾ ਸਾਧਨ ਹੈ ਸਿਫਤ ਸਲਾਹ। ਵਿਸਮਾਦ ਸਿਫਤ ਵਿਸਮਾਦ ਸਲਾਹ ਸਾਡੇ ਸ੍ਰੀ ਗੁਰੂ ਜੀ ਫਰਮਾਉਂਦੇ ਹਨ, ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ। ਫਿਰ ਹੁਕਮ ਹੈ ਨਾਨਕ ਸਿਫਤ ਸਲਾਹ ਕਰ, ਪ੍ਰਭ ਕਾ ਜੈਕਾਰ। ਵਾਹਿਗੁਰੂ ਜੀ ਦੀ ਸਿਫਤ ਸਲਾਹ ਨਾਲ ਮੈਲ ਦੂਰ ਹੋ ਜਾਂਦੀ ਹੈ। ਗੁਣ ਗਾਵਤ ਤੇਰੀ ਉਤਰਸ ਮੈਲ, ਬਿਣ ਸਜਾਏ ਹਉਮੈ ਬਿਖ ਫੈਲ। ਸਿਫਤ ਸਲਾਹ ਨਾਲ ਹੀ ਮਨ ਅਤੇ ਸਰੀਰ ਸੁਖੀ ਅਤੇ ਰਸਮਈ ਹੁੰਦੇ ਹਨ। ਨਾਨਕ ਸਿਫਤੀ ਰਤਿਆਂ ਮਨ ਤਨ ਹਰਿਆ ਹੋਏ। ਪਰ ਇਹ ਮਾਰਗ ਹਰ ਕਿਸੇ ਨੂੰ ਪ੍ਰਾਪਤ ਨਹੀਂ ਹੁੰਦਾ, ਸਿਫਤ ਸਲਾਹੁਣ ਭਗਤ ਵਿਰਲੇ ਦਿੱਤੀ ਹਨ। ਸਿਫਤ ਸਲਾਹ ਦਾ ਮਾਰਗ ਕਿਵੇਂ ਹੈ? ਅਰਦਾਸ ਕਰਨੀ, ਵਾਹਿਗੁਰੂ ਦਾ ਜਸ ਕਰਨਾ, ਆਪਣੀ ਆਤਮ ਮੰਗ ਮੰਗਣੀ, ਇਹ ਪਹਿਲਾ ਕਦਮ ਹੈ। ਗੁਰਬਾਣੀ ਸਿਫਤ ਸਲਾਹ ਨਾਲ ਭਰੀ ਪਈ ਹੈ ਅਤੇ ਸਿਫਤ ਸਲਾਹ ਦੇ ਭੰਡਾਰ ਭਰੇ ਪਏ ਹਨ। ਸਿਫਤੀ ਭਰੇ ਤੇਰੇ ਭੰਡਾਰਾ, ਗੁਰਬਾਣੀ ਪ੍ਰੇਮ ਨਾਲ ਪੜ੍ਹਨੀ ਸਿਫਤ ਸਲਾਹ ਹੈ। ਕੀਰਤਨ ਨਿਰਮੋਲਕ ਹੀਰਾ, ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕਹਿ ਕਰਮਾ, ਉਹਨਾਂ ਕੀਰਤ ਕਰੇ ਸੁਆਮੀ ਤੇਰੇ ਦੁਆਰ ਹੈ। ਨਾਮ ਜੋ ਸਤਿਗੁਰਾਂ ਨੇ ਸਾਨੂੰ ਬਖਸ਼ਿਆ ਹੈ, ਮੰਤਰਾਂ ਦਾ ਸਿਰ ਮੰਤਰ ਵਾਹਿਗੁਰੂ ਗੁਰਮੰਤਰ ਹੈ। ਜਪ ਹਉਮੈ ਖੋਈ ਸਿਫਤ ਸਲਾਹ ਹੈ। ਵਾਹ ਵਾਹ, ਅਕਾਲ ਪੁਰਖ ਦੀ ਸਿਫਤ ਸਲਾਹ ਕਰਨੀ ਹੈ, ਸਲਾਹ ਕਰਨੀ ਹੈ। ਧਨ ਹੈ, ਧਨ ਹੈ, ਕੌਣ ਧਨ ਹੈ? ਜੋ ਸਾਡੇ ਅੰਧਕਾਰ ਨੂੰ ਦੂਰ ਕਰਨੇ ਵਾਲਾ ਗੁਰੂ ਹੈ, ਵਾਹਿਗੁਰੂ ਲਿਖਿਆ ਹੈ। ਵਾਹ ਵਾਹ, ਸਿਫਤ ਸਲਾਹ ਹੈ। ਸੋ ਵਾਹਿਗੁਰੂ ਮੰਤਰ ਜਪਣਾ, ਸਿਫਤ ਸਲਾਹ ਕਰਨਾ, ਵਾਹ ਉਸ ਵੇਲੇ ਕਰੀਦਾ ਹੈ ਜਦੋਂ ਵਿਸਮਾਦ ਤੋਂ ਹੇਠਾਂ ਮਨ ਵਿੱਚ ਮੁੜੀਦਾ ਹੈ ਜਾਂ ਮਨ ਤੋਂ ਵਿਸਮਾਦ ਵੱਲ ਨੂੰ ਚੜ੍ਹੀਦਾ ਹੈ। ਸੋ ਇਹ ਮੰਤਰ ਵਾਹਿਗੁਰੂ ਵਿਸਮਾਦ ਵਿੱਚ ਚੜ੍ਹਨ ਦਾ ਸਾਧਨ ਬਣਾਇਆ ਗਿਆ ਹੈ। ਵਾਹਿਗੁਰੂ ਜਪੀਦਾ ਹੈ ਤਾਂ ਕਿ ਸਿਫਤ ਸਲਾਹ ਦਾ ਮਨ ਨੂੰ ਚਾਓ ਚੜ੍ਹਦਾ ਰਹੇ, ਜੋ ਵੱਧ ਵੱਧ ਕੇ ਵਿਸਮਾਦ ਬਣ ਜਾਵੇ ਅਤੇ ਬੇਮਲੂਮ ਸੁਰਤ ਵਿੱਚ ਹਉਮੈ ਕਟੀਂਦੀ ਰਹੇ। ਪ੍ਰੇਮ ਭਗਤ ਤਿੰਨ ਪਾਈਆ, ਵਿਖਿਆ ਨਾਹੀਂ ਜਰੇ। ਐਂ ਹਸੰਦਿਆਂ ਖਿਡੰਦਿਆਂ ਜਾ ਮਿਲੀਦਾ ਹੈ ਬਾਲ ਸੁਭਾਏ ਨਾਲ ਹੀ ਅਕਾਲ ਪੁਰਖ ਜੀ ਨੂੰ ਸੁਖੀ ਹੋ ਜਾਈਦਾ ਹੈ। ਜਿਉਂਦੇ ਜੀ ਆਪੇ ਵਿੱਚ ਅਤੇ ਸਰਬੱਤ ਦਾ ਹੋਣ ਲੱਗ ਜਾਂਦਾ ਹੈ ਭਲਾ। ਸਾਥੋਂ ਹੁਕਮ ਹੈ, ਸੁਣਤ ਕਮਾਵਤ ਹੋਤ ਉਧਾਰ। ਪਰ ਜੇ ਸੁਣਿਆ ਅਤੇ ਕਮਾਇਆ ਨਾ, ਪੜ੍ਹਿਆ ਅਤੇ ਕਮਾਇਆ ਨਾ, ਸਮਝਿਆ ਅਤੇ ਕਮਾਇਆ ਨਾ, ਤਾਂ ਕੀ ਬਣੇ? ਬਾਬਾ ਜੀ ਦਾ ਹੁਕਮ ਹੈ, ਸੁਣਿਆ ਮੰਨਿਆ ਮਨ ਕੀਤਾ ਪਾਓ, ਅੰਤਰਗਤ ਤੀਰਥ ਮਲ ਨਹਾਓ। ਭਾਈ ਮਾਂਗੋ ਮਾਲੋ ਦਾ ਜੋ ਰੱਤਾ ਭੋਰਾ ਜੀਵਣਾ ਦਾ ਪਤਾ ਸਾਨੂੰ ਇਤਿਹਾਸਾਂ ਵਿੱਚੋਂ ਲਿਖਿਆ ਮਿਲਦਾ ਹੈ, ਉੱਥੋਂ ਪਤਾ ਲੱਗਾ ਹੈ ਕਿ ਸਤਿਗੁਰ ਨੇ ਉਹਨਾਂ ਨੂੰ ਕਠਨ ਮਾਰਗ, ਹੱਠ ਯੋਗ ਦੇ ਅਤੇ ਹੋਰ ਤਰ੍ਹਾਂ ਦੇ ਯੋਗਾਂ ਦੇ ਸਾਰੇ ਸੁਣਾਏ ਅਤੇ ਸੁਗਮ ਰਾਹ ਦੱਸਿਆ ਸਿਫਤ ਸਲਾਹ ਦਾ। ਇਹ ਦੱਸ ਕੇ ਉਹਨਾਂ ਨੂੰ ਅਮਲੀ ਤੌਰ 'ਤੇ ਹਉਮੈ ਜਿੱਤਣ ਦਾ ਰਾਹ ਦੱਸਿਆ। ਹਉਮੈ ਅਮਲੀ ਰੂਪ ਅਰਥਾਤ ਸਾਡੇ ਕਰਤੱਵਾਂ ਵਿੱਚ ਆਪਣੇ ਆਪ ਨੂੰ ਦੁਜਾਏਗੀ, ਖੁਦਗਰਜੀ ਵਿੱਚ ਪ੍ਰਗਟ ਕਰਦੀ ਹੈ। ਜਗਤ ਵਿੱਚ ਵਰਤੋਂ ਹੋਣੀ ਦੁਜਾਏਗੀ ਦੀ ਆਪਾਲੋਚਨਾ ਅਤੇ ਦੂਸਰਿਆਂ ਨਾਲ ਵਿਤਕਰਾ ਕਰਨਾ, ਇਹ ਹਉਮੈ ਵਰਤੋਂ ਵਿੱਚ ਪ੍ਰਗਟਦੀ ਹੈ। ਮਾਲੋ ਮਾਂਗੋ ਬਾਬਤ ਲਿਖਿਆ ਹੈ ਕਿ ਸਤਿਗੁਰ ਦੇ ਫਰਮਾਉਣ ਮੁਜਬ ਉਹ ਮਾਲੋ ਅਤੇ ਮਾਂਗੋ ਧਰਮ ਦੀ ਕਿਰਤ ਕਰਕੇ ਵੰਡ ਖਾਵਣ। ਇਸ ਨਾਲ ਵਰਤੋਂ ਵਿੱਚ ਵਰਤ ਰਹੀ ਹਉਮੈ ਦੀ ਨਿਵਿਰਤੀ ਹੋ ਗਈ, ਭਾਵ ਦੁਜੈਗੀ ਘਟ ਗਈ। ਫਿਰ ਜੋ ਨਾਮ ਜਪੀਦਾ ਹੈ ਉਸ ਨਾਲ ਅੰਦਰ ਦੀ ਹਉਮੈ ਕਟੀਂਦੀ ਹੈ, ਜੋ ਇਸ ਦੀ ਮੂਲ ਹੈ। ਦੂਜੀ ਗੱਲ ਜੋ ਸਤਿਗੁਰ ਨੇ ਉਹਨਾਂ ਨੂੰ ਸਿਖਾਈ ਸੀ ਉਹ ਇਹ ਸਾਫ਼ ਸਹੀ ਪਈ ਹੁੰਦੀ ਹੈ ਕਿ ਹੱਠ ਯੋਗ ਦੇ ਕਰੜੇ ਤਪ ਕਰਕੇ ਤੁਸੀਂ ਸਰੀਰ ਨੂੰ ਸਾਧੋਗੇ, ਫਿਰ ਕੀ ਕਰੋਗੇ? ਫਿਰ ਟੋਲੋਗੇ ਪਰਮੇਸ਼ਰ ਜੀ ਦਾ ਮਿਲਾਪ। ਸਤਿਗੁਰ ਨੇ ਸਾਈਂ ਦੀ ਸਿਫਤ ਸਲਾਹ ਸਿਖਾਈ ਉਹਨਾਂ ਨੂੰ ਕਿ ਮਾਰਗ ਸੁਗਮ ਹੈ ਅਤੇ ਫਲ ਬਹੁਤਾ ਹੈ। ਇਹ ਸਿੱਧਾ ਸਾਈਂ ਮਿਲਾਪ ਵੱਲ ਲੈ ਜਾਂਦਾ ਹੈ। ਹਉਮੈ ਨੂੰ ਕੁਛ ਤਾਂ ਖਾ ਜਾਏਗਾ ਦਾਣ ਅਤੇ ਨਾਮ, ਅਤੇ ਜਦ ਨਾਮ ਅਤੇ ਬਾਣੀ ਨੂੰ ਬਣਾਓਗੇ ਸਿਫਤ ਸਲਾਹ ਤਾਂ ਨਾਲੇ ਵਾਹਿਗੁਰੂ ਮਿਲ ਪਊ, ਨਾਲੇ ਹਉ ਤੋਂ ਖਹਿੜਾ ਛੁੱਟ ਜਾਊ। ਜੋ ਪੁਰਖ ਵਾਹਿਗੁਰੂ ਜੀ ਦੀ ਸਿਫਤ ਸਲਾਹ ਵਿੱਚ ਲੱਗ ਕੇ ਰੰਗ ਵਿੱਚ ਆ ਗਿਆ ਉਸ ਦੀ ਹਉ ਕਿੱਥੇ ਰਹੀ? ਅਤੇ ਜੋ ਪ੍ਰੇਮ ਵਿੱਚ ਆ ਕੇ ਸਦਾ ਉਸ ਦੇ ਰੰਗ ਵਿੱਚ ਰਹਿੰਦਾ ਹੈ ਉਹ ਮਿਲ ਪਿਆ ਉਸ ਪਿਆਰੇ ਵਾਹਿਗੁਰੂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।